ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਗੁਜਰੇ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਧ ਤਾਂ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨ ਫੂਲ ਅਨੂਪਨ ਪਾਵੋ ਰਾਓ ਮੈਂ ਲਾਗਰ ਬੇਰੇ ਹੈ ਪੁਯੰਗਾ ਵਿਖ ਅੰਮ੍ਰਿਤ ਬਸੇ ਇੱਕ ਸੰਗਾ ਧੂਪ ਦੀਪ ਨਹੀਂ ਬਿਦ ਹੈ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹੇ ਨ ਤੋਰੇ ਕਹਿ ਰਵਿਦਾਸ ਕਵਨ ਗਤ ਮੋਰੇ ਪੂਜਾ ਅਰਚਾ ਆਹੇ ਨ ਤੋਰੇ ਕਹਿ ਰਵਿਦਾਸ ਕਵਨ ਗਤ ਮੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਕਿਆ ਹਮ ਕਥੈ ਕਿਛ ਕਥ ਨਹੀਂ ਜਾਨ ਹੈ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਿਆਸਰਾਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਧਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰ ਸਿੰਘਾਸਨ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਜਿਨ੍ਹਾਂ ਸੰਗਤਾਂ ਆਮਨਾ ਕੀਤਾ ਤਥਾ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਗੁਰੂ ਸ਼ਬਦ ਦੀ ਛਤਰ ਛਾਇਆ ਹੇਠ ਬੈਠਣਾ ਕੀਤਾ ਤਿੰਨਾਂ ਸਮੂਹ ਗੁਰੂ ਸਵਾਰਿਆਂ ਨੂੰ ਬੜੇ ਅਦਬ ਅਤੇ ਸਤਿਕਾਰ ਸਹਿਤ ਹੱਥ ਜੋੜ ਕੇ ਕਲਗੀਧਰ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਵਣ ਲਈ ਸਾਰੀ ਸੰਗਤ ਨੂੰ ਅਰਜ ਹੈ ਜੀ, ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤੇ ਦੀ ਰਹਿਮਤ ਹੁੰਦੀ ਏ ਜਦੋਂ ਕਿਤੇ ਇਸ ਜੀਵਨ ਨੂੰ ਗੁਰੂ ਦੀ ਚਰਨ ਸ਼ਰਨ ਵਿਚ ਤੇ ਧਰਮ ਦੇ ਮਾਰਗ ਦੀ ਤਰਫ ਆਪਣੀ ਜ਼ਿੰਦਗੀ ਦੇ ਕੁਛ ਚੰਦ ਘੜੀਆਂ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੁੰਦਾ। ਬੜੀ ਰਹਿਮਤ ਹੋਈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕੇ ਆਏ ਅੱਜ ਦੇ ਪਾਵਨ ਹੁਕਮ ਨੂੰ ਆਪ ਜੀ ਨੇ ਹੁਣੇ ਹੁਣੇ ਪਾਠ ਰੂਪ ਵਿਚ ਸ਼ਰਵਣ ਕੀਤਾ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 525 ਅੰਗ ਤੇ ਗੁਜਰੀ ਰਾਗ ਵਿਚ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਹੋਏ ਬੋਲ ਨੇ। ਸਾਹਿਬ ਰਹਿਮਤ ਕਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਣ ਆਵੇ ਕਿ ਦਾਤੇ ਦੀ ਰਹਿਮਤ ਨਾਲ ਸ਼ਬਦ ਦੀਆਂ ਵਿਚਾਰਾਂ ਵਿਚਾਰਦਿਆਂ ਸ਼ਬਦ ਦੇ ਭਾਵ ਵਿਚ ਉਤਰਦਿਆਂ ਕੁਛ ਕਥਿਆ ਜਾ ਸਕੇ। ਕਥਿਆ ਦਾਸ ਦੇ ਤੇ ਸਾਰੀਆਂ ਸੰਗਤਾਂ ਦੇ ਹਿਰਦੇ ਵਿਚ ਵਸ ਜਾਏ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦਿਆਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਆਓ ਇੱਕ ਵਾਰੀ ਸਾਰੇ ਆਪਣੀ ਰਸਨਾ ਤੋਂ ਆਖੋ ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਗੁਜਰੀ ਹੈ ਭਗਤ ਸ੍ਰੀ ਰਵਿਦਾਸ ਜੀ ਦੇ ਉਚਾਰਨ ਕੀਤੇ ਬੋਲ। ਇਹ ਪਦਾ ਇਹ ਬੰਦ ਭਗਤ ਰਵਿਦਾਸ ਜੀ ਦਾ ਤਾਲ ਦੇ ਪੱਖ ਨਾਲ ਸੰਬੰਧਿਤ ਤੀਸਰੇ ਘਰ ਵਿਚ ਗਾਉਣ ਦੀ ਹਦਾਇਤ ਕਰਦੇ ਹਾਂ। ਆਰੰਭ ਵਿਚ ਮੰਗਲਾਚਰਨ ਕੀਤੋ ਨੇ ਇੱਕ ਓਅੰਕਾਰ, ਉਹ ਵਾਹਿਦ ਹਸਤੀ ਇੱਕ ਹੈ। ਓਅੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਭਾਈ ਗੁਰਦਾਸ ਜੀ ਕਹਿੰਦੇ ਨੇ। ਉਸ ਓਅੰਕਾਰ ਦੇ ਆਕਾਰ ਭਾਵੇਂ ਅਨੇਕ ਤਰ੍ਹਾਂ ਦੇ ਨੇ ਪਰ ਆਪ ਅਨੇਕ ਨਹੀਂ ਹੋ ਗਿਆ, ਆਪ ਉਹ ਇੱਕ ਹੈ। ਤਮਾਮ ਧਰਤੀ ਤੇ ਸੂਰਜ ਦੀ ਕਿਰਨ ਪੈਂਦਿਆਂ ਭਾਵੇਂ ਗੰਦੇ ਨਾਲੇ ਵਿਚ ਪੈ ਜਾਏ, ਪਵਿੱਤਰ ਨਦੀ ਵਿਚ ਪੈ ਜਾਏ, ਗੰਦੀ ਰੂੜੀ ਤੇ ਪੈ ਜਾਏ, ਸੁੰਦਰ ਚਮਨ ਤੇ ਪੈ ਜਾਏ, ਉਹ ਸੂਰਜ ਦੀ ਕਿਰਨ ਅਨੇਕ ਥਾਵਾਂ ਤੇ ਪੈ ਕੇ ਕਿਸੇ ਨਾਲ ਸੰਬੰਧਿਤ ਹੁੰਦਿਆਂ ਨਾ ਕਾਲੀ ਨਾ ਉਹ ਸਫੇਦ ਨਾ ਬਦਬੂ ਵਾਲੀ ਨਾ ਖੁਸ਼ਬੂ ਵਾਲੀ, ਉਹ ਨਿਰਲੇਪ ਦੀ ਨਿਰਲੇਪ ਜਿਵੇਂ ਸੂਰਜ ਦੀ ਕਿਰਨ ਕਰੋੜਾਂ ਕਿਰਨਾਂ ਦੇ ਰੂਪ ਵਿਚ ਵੰਡਣ ਦੇ ਬਾਵਜੂਦ ਵੀ ਇੱਕ ਪ੍ਰਕਾਸ਼ ਤੇ ਇੱਕ ਸੂਰਜ ਹੈ। ਉਹ ਕਰਤਾ ਪੁਰਖ ਉਹ ਇੱਕ ਹੈ, ਆਕਾਰਾਂ ਵਿਚ ਸਭ ਅੰਦਰ ਆਪਣੀ ਸ਼ਕਤੀ ਪ੍ਰਦਾਨ ਕਰਕੇ ਸਭ ਮੈਂ ਜੋਤ, ਜੋਤ ਹੈ ਸੋਏ, ਸਾਰਿਆਂ ਅੰਦਰ ਆਪਣੀ ਜੋਤ ਨੂੰ ਵਿਦਮਾਨ ਕਰਨ ਦੇ ਬਾਵਜੂਦ ਉਹ ਬਚਪਨ ਵਿਚ ਜੋਤ ਬੱਚਾ ਨਹੀਂ, ਜਵਾਨੀ ਵਾਲੇ ਅੰਦਰ ਜੋਤ ਜਵਾਨ ਨਹੀਂ, ਬੁਢਾਪੇ ਵਾਲੇ ਅੰਦਰ ਜੋਤ ਬੁੱਢੀ ਨਹੀਂ, ਬਜ਼ੁਰਗ ਨਹੀਂ, ਸਰੀਰ ਚਲਾ ਜਾਏ ਤੇ ਜੋਤ ਦੀ ਮੌਤ ਨਹੀਂ। ਉਹ ਇੱਕ ਓਅੰਕਾਰ ਤਮਾਮ ਆਕਾਰਾਂ ਵਿਚ ਪਰਿਵਰਤਿਤ ਹੈ, ਤਮਾਮ ਆਕਾਰਾਂ ਦੇ ਅੰਦਰ ਵਿਦਮਾਨ ਹੈ ਪਰ ਅਨੇਕਾਂ ਸੰਸਾਰਕ ਪਦਾਰਥਾਂ ਤੇ ਵਸਤੂਆਂ ਅੰਦਰ ਜੜ चेतन सता दे अंदर रहन दे बावजूद भी मैं बेनती कर दिया ओ जड़ नाल मिलके जड़ नहीं ते चेतन किसे वस्तु नाल मिलके चेतन नहीं ओ ते स्वयं सत चिद आनंद रूप सदा सच दा आनंद सरबंग परनासी अनूपे अरूपे समस्तुल निवासी ओ है एक ओंकार सत है जिन्ना अंदर ओ अपना प्रकाश अपनी ज्योत अपनी शक्ति टिकाई बैठी है ना वो भावे जन्म लैन ते भावे मौत हो जाए पर वो स्वयं आप वो सत है ते गुरु दी कृपा तो बिना उसनू जानिया नहीं जा सकता अपने तौर ते दुनिया ते देखी जा सकती है अपने तौर ते संसार ते देखिया जा सकता है पर करतार नू देखना होवे ते गुरु दी कृपा दी लोड़ है उस एक ओंकार सतगुर प्रसाद दा उच्चारण कर दिया आओ उपरंत इस पावन शब्द नू सुनिए विचारिए ते हिरदे विच वसाइए जी
दूध ता बछरै थनो बितारियो फूल पवर जल मीन बिगारियो
हे गोविंद हे मेरे प्रभु मन विच ख्याल पैदा करा भी तेरे अगे मैं दूध चढ़ावा तेरे अगे मैं कोई फुल भेटा करा मैं किते सोना स्वच्छ जल लैके उसनू तेरी पूजा वास्ते रखा विचारिया ये जेड़ा दुध सी ये सुचा चाहिदा सी तेरे अगे भेट करा ते ओ भावे दुध मैं अपने मुंह नाल ला के जूठा करके तेरे अगे रखन दी कोशिश नहीं करदा पर जदों दुध चोया गया दोहया गया बछड़ा छड़िया ते पहला बछे ने उस दुध नू गां दे थना नू खिच खिच के अपने मुंह विच पा के जूठा कर दिता ते हुण जूठा दुध तेरे अगे भेट करदा मैं चंगा लगदा तू इतना पवित्र इतना महान के दूध ता बछरा थनों बिटा रहे हो उस दूध नू ता बछे ने मुंह विच पा के पहले ही जूठा कीता होया मेरा मन नहीं चाया भी वो जूठा दूध तेरे अगे भेट करा ते कहन लगे फिर जदो मैं फुल वल वेख्या ते चाहिदा सी सुचा पवित्र फुल तेरे अगे भेट करदा पर फुल नूं ते भौरे ने सुगंध के पहला ही जूठा कर दिता और ये गल ध्यान च रखियो बाहर कर्म कांड दी दुनिया विच कोई भी फुल भेटा कर लग्या पहला सुंघदा नहीं भी मैं पहला सुंघा ते हे प्रभु फिर तेरे अगे भेटा करा ना ना फुल सुंघिया जूठा हो जांदा है ते पर उस फुल नूं मैं ते भावे नहीं सुंघिया पर भौरा ते आके सुंघ गया ना ते फिर जेड़े फुल नूं भौरा सुंघ गया वो भौरे दा जूठा फुल तेरे अगे भेट के रौ करा और गल ध्यान च रख लेना जे पानी वल वेख्या ते पानी विच मच्छी ने रह के उथों ही पानी पीता है ना ते ओ जेड़ा मीन ने बिगाड़िया होया पानी अक्सर ते मैं हुण बेनती कर लगा मच्छी विचारी ने जे भोजन खाना है ते भोजन कढ़ना भी है ते ओ पानी विच ही है बिगाड़िया होया मच्छी दा ओ पानी हे प्रभु ऐ मेरे गोविंद ओ मैं तेरे अगे चढ़ावा उस नू तेरे भेटा विच पूजा विच रखा ते कहन लगे ए भी मेरा दिल नहीं मनदा तो भगत रविदास जी बेअंत परमात्मा दी सिफत करदे आ ਉਸ ਦੀ ਪੂਜਾ ਕਰਨ ਦੀ ਇੱਕ ਜਾਚ ਦੱਸਦੇ ਨੇ ਵੀ ਇਹ ਭਲਿਓ ਇਤਨੇ ਮਹਾਨ ਤੇ ਬੇਅੰਤ ਪ੍ਰਭੂ ਦੀ ਪੂਜਾ ਤੁਸਾਂ ਕਿਵੇਂ ਕਰਨੀ ਏ। ਕਹਿਣ ਲੱਗੇ ਫੁੱਲ ਪਾਣੀ ਤੇ ਦੁੱਧ ਇਹ ਤੇ ਤਿੰਨੇ ਚੰਗੇ ਨੇ ਝੂਠੇ ਸਨ, ਇਹਨਾਂ ਨੂੰ ਮੈਂ ਕਿਵੇਂ ਤੇਰੇ ਅੱਗੇ ਭੇਟਾ ਕਰਾਂ।
ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ।
ਹੇ ਮਾਂ, ਮੈਂ ਗੋਬਿੰਦ ਦੀ ਪੂਜਾ ਕਿਸ ਢੰਗ ਨਾਲ ਸਮੱਗਰੀ ਲੈ ਕੇ ਚੜਾਵਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਕਿੱਥੋਂ ਲਿਆ ਕੇ ਪੂਜਾ ਦੀ ਸਮੱਗਰੀ ਚੜਾਵਾਂ। ਮੈਨੂੰ ਤੇ ਕੋਈ ਐਸੀ ਥਾਂ ਨਹੀਂ ਦਿਸੀ ਕਿ ਜਿੱਥੋਂ ਮੈਂ ਪੂਜਾ ਦੀ ਸਮੱਗਰੀ ਲਿਆਵਾਂ ਤੇ ਤੇਰੇ ਅੱਗੇ ਚੜਾਵਾਂ ਤੇ ਤੇਰੀ ਪੂਜਾ ਕੀਤੀ ਆ, ਮੇਰੀ ਗੱਲ ਵੀ ਨਹੀਂ ਮੰਨਣੀ। ਤਾਂ ਅਗਲੀ ਪੰਕਤੀ ਵਿਚ ਭਗਤ ਰਵਿਦਾਸ ਜੀ ਕਥਨ ਕਰਦੇ ਨੇ,
ਅਵਰ ਨਾ ਫੂਲ ਅਨੂਪ ਨਾ ਪਾਵੋ।
ਅਵਰ ਨਾ ਫੂਲ, ਹੋਰ ਕੋਈ ਫੁੱਲ ਨਹੀਂ ਜਿਸ ਨਾਲ ਅਨੂਪ ਅੱਗੇ ਚੜਾਵਾਂ ਤੇ ਅਨੂਪ ਨੂੰ ਪਾਵਾਂ। ਅਨੂਪ ਦੋ ਅੱਖਰਾਂ ਦਾ, ਦੋ ਸ਼ਬਦਾਂ ਦਾ ਸੁਮੇਲ ਹੈ। ਅਨ ਊਪ ਉਪਮਾ ਦਾ ਸੰਖੇਪ ਹੈ। ਊਪ ਅਨ ਕਹੀਏ ਹੋਰ, ਕਿਸੇ ਹੋਰ ਦੀ ਤਸ਼ਬੀਹ ਨਾ ਦਿੱਤੀ ਜਾ ਸਕੇ ਉਸ ਨੂੰ ਕਹਿੰਦੇ ਨੇ ਅਨੂਪ। ਉਸ ਵਰਗਾ ਕੋਈ ਹੋਰ ਨਾ ਹੋਵੇ ਉਸ ਨੂੰ ਕਹਿੰਦੇ ਨੇ ਅਨੂਪ। ਹੇ ਮੇਰੇ ਅਨੰਤ ਸ਼ਕਤੀਆਂ ਦੇ ਮਾਲਕ ਪ੍ਰਭੂ, ਕੋਈ ਐਸਾ ਵਧੀਆ ਫੁੱਲ ਭੇਟਾ ਕਰਨ ਜੋਗਾ ਦਿਖਿਆ ਹੀ ਨਹੀਂ ਹੈ ਵੀ ਜਿਸ ਨੂੰ ਤੇਰੇ ਅੱਗੇ ਚੜਾਵਾਂ ਤੇ ਤੂੰ ਖੁਸ਼ ਹੋ ਜਾਏ ਤੇ ਤੈਨੂੰ ਪਾਵਾਂ। ਤੇ ਅਨੂਪ ਨੂੰ ਜਦ ਤੱਕ ਪਾਵਾਂ ਨਾ ਤਦ ਤੱਕ ਮੇਰੀ ਗੱਲ ਵੀ ਨਾ ਬਣੇ। ਤੇ ਉਹ ਮੈਂ ਕਿੱਥੋਂ ਲਿਆਵਾਂ ਐਸਾ ਫੁੱਲ ਜਿਹੜਾ ਤੇਰੇ ਅੱਗੇ ਚੜਾ ਸਕਾਂ।
ਰਹਾਓ ਮੈਲਾਗਰ ਬੇਰੇ ਹੈ ਪੁਅੰਗਾ।
ਮੈਲਾਗਰ ਬੇਰੇ ਹੈ ਪੁਅੰਗਾ। ਮੈਲਾਗਰ ਮੱਲ ਇੱਕ ਪਹਾੜ ਦਾ ਨਾਮ ਹੈ। ਤੇ ਅਗਰ ਕਹਿੰਦੇ ਨੇ ਖੁਸ਼ਬੂਵਾਨ ਨੂੰ ਮੱਲ ਅਗਰ, ਤੋ ਕੱਠਾ ਕਰ ਦਿੱਤਾ ਤੇ ਬਣ ਗਿਆ ਮੈਲਾਗਰ ਭਾਵ ਚੰਦਨ। ਜਿਹੜਾ ਮੱਲ ਨਾਮ ਪਹਾੜ ਤੇ ਪੈਦਾ ਹੋਣ ਵਾਲਾ ਖੁਸ਼ਬੂ ਵਾਲਾ ਪੌਦਾ। ਕਹਿਣ ਲੱਗੇ ਮੈਲਾਗਰ ਬੇਰੇ ਹੈ ਪੁਅੰਗਾ। ਉਸ ਮੈਲਾਗਰ ਤੇ ਚੰਦਨ ਤੇ ਪੁਅੰਗਾ ਕਹੀਏ ਸੱਪਾਂ ਨੇ ਵੇੜਿਆ ਹੋਇਆ। ਇਹ ਗੱਲ ਥੋੜੀ ਧਿਆਨ ਚ ਰੱਖਿਓ। ਚੰਦਨ ਦਾ ਬੂਟਾ ਹੈ ਬੜਾ ਠੰਡਾ ਤੇ ਸੱਪ ਦੇ ਅੰਦਰ ਸਿਰੀ ਵਿੱਚ ਹੈ ਬੜੀ ਜ਼ਹਿਰ ਜਿਹੜੀ ਸਾੜਦੀ, ਤੇ ਸੱਪ ਹਮੇਸ਼ਾ ਠੰਡੀ ਥਾਂ ਲੱਭਦਾ। ਉਹ ਕੇਲੇ ਦੀ ਜੜ ਵਿੱਚ ਰਹਿਣ ਦੀ ਕੋਸ਼ਿਸ਼ ਕਰੇਗਾ, ਕਿਸੇ ਹੋਰ ਠੰਡੀ ਥਾਂ ਤੇ ਜਾ ਕੇ ਆਪਣੀ ਸਿਰੀ ਰੱਖੇਗਾ ਕਿ ਮੇਰੀ ਤਪਸ਼ ਨੂੰ ਸ਼ਾਂਤੀ ਮਿਲੇ, ਆਰਾਮ ਮਿਲੇ। ਤੇ ਚੰਦਨ ਹੈ ਬੜਾ ਠੰਡਾ ਤੇ ਜਿਹੜੇ ਸਰਪ ਨੇ ਉਹ ਕੀ ਕਰਦੇ ਨੇ, ਚੰਦਨ ਦੇ ਦਰਖਤ ਦੇ ਨਾਲ ਲਿਪਟ ਜਾਂਦੇ ਨੇ, ਉਥੋਂ ਉਹਨਾਂ ਨੂੰ ਮਿਲਦੀ ਹੈ ਖੁਸ਼ਬੂ। ਹੁਣ ਸਾਨੂੰ ਚਾਹੀਦਾ ਹੈ ਚੰਦਨ, ਤੇ ਚੰਦਨ ਦੇ ਕੋਲ ਗਏ ਚੰਦਨ ਲੈਣ। ਅੱਗੇ ਸੱਪ ਨੇ ਉਸ ਨੂੰ ਵੇੜਿਆ ਹੋਇਆ ਸੀ ਤੇ ਸੱਪ ਨੇ ਘੇਰੇ ਹੋਏ ਚੰਦਨ ਤੇ ਲਿਪਟੇ ਹੋਏ ਸੱਪ ਨੇ ਜਦੋਂ ਕੋਈ ਗਾਂ ਗਿਆ ਤੇ ਮਾਰਿਆ ਫੁੰਕਾਰਾ। ਤੇ ਚੰਦਨ ਲੈਣ ਵਾਲਾ ਸੋਚਦਾ ਵੀ ਚੰਦਨ ਦੀ ਖੁਸ਼ਬੂ ਲੈਣ ਤੋਂ ਪਹਿਲਾਂ ਜੇ ਸੱਪ ਦੀ ਜ਼ਹਿਰ ਨੇ ਡੰਗ ਮਾਰ ਦਿੱਤਾ ਤੇ ਬੜਾ ਮਹਿੰਗਾ ਪਏਗਾ, ਡਰਦਾ ਨਜ਼ਦੀਕ ਨਹੀਂ ਜਾਂਦਾ। ਹੁਣ ਗੱਲ ਜਰਾ ਧਿਆਨ ਚ ਰੱਖਿਓ, ਮਾਇਆ ਭਿਅੰਗਮ ਸਰਪ ਹੈ, ਜਗ ਘੇਰਿਆ ਦਿਖ ਮਾਏ, ਦਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਚੰਦਨ ਵਾਸ ਭੁਅੰਗਮ ਵੇੜੀ, ਕਿਵ ਮਿਲੀਐ ਚੰਦਨ ਲੀਜੈ, ਕਾੜ ਖੜਗ ਗੁਰ ਗਿਆਨ ਕਰਾਰਾ, ਦਿਖ ਛੇਦ ਛੇਦ ਰਸ ਪੀਜੈ। ਇਸ ਪ੍ਰਭੂ ਨਾਮ ਦੀ ਖੁਸ਼ਬੂ ਅਕਾਲ ਪੁਰਖ ਵਾਹਿਗੁਰੂ ਦੇ ਮਲਾਪ ਚੰਦਨ ਤੱਕ ਪਹੁੰਚਣ ਤੱਕ ਅੱਗੋਂ ਵੇਖਿਆ ਤੇ ਮਾਇਆ ਸਰਪਣੀ ਨੇ ਚਾਰ ਚਫੇਰੇ ਆਪਣਾ ਜਾਲ ਪਸਾਰਿਆ ਹੋਇਆ ਸੀ। ਬੈਠੇ ਸੀ ਚੌਂਕੜੀ ਮਾਰ ਕੇ ਸੁਰਤ ਟਿਕਾ ਕੇ ਵਾਹਿਗੁਰੂ ਵਾਹਿਗੁਰੂ ਦਾ ਮਲਾਪ ਕਰਨ, ਅੰਦਰੋਂ ਉੱਠੇ ਖਿਆਲ ਤੇ ਮਾਇਆ ਦੇ ਭਿਅੰਗਮ ਸਰਪ ਨੇ ਪਤਾ ਨਹੀਂ ਕਿਹੜਾ ਕਿਹੜਾ ਫੁੰਕਾਰਾ ਮਾਰਿਆ। ਕਿਤੇ ਅੱਖਾਂ ਸਾਹਮਣੇ ਆ ਗਈ ਸੰਸਾਰਕ ਰਚਨਾ, ਕਿਤੇ ਕੰਨਾਂ ਤੇ ਪਾਇਆ ਪ੍ਰਭਾਵ, ਕਿਤੇ ਮਨ ਦੀ ਸੁਰਤ ਨੇ ਮਾਰੀ ਉਡਾਰੀ ਤੇ ਚਾਰ ਚਫੇਰੇ ਇਹ ਕਹਿ ਲਈਏ ਸਰਪਾਂ ਨੇ ਉਸ ਚੰਦਰ ਨੂੰ ਵੇੜਿਆ ਹੋਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਭਲਿਆ ਜੇ ਚੰਦਨ ਤੱਕ ਪਹੁੰਚਣਾ ਹੈ ਤੇ ਗੁਰੂ ਕੋਲੋਂ ਲੈ ਖੜਗ। ਉਹ ਖੜਗ ਹੈ ਗਿਆਨ ਦੀ, ਉਹ ਖੜਗ ਹੈ ਵਿਚਾਰ ਦੀ, ਉਹ ਤਲਵਾਰ ਹੈ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ। ਉਸ ਨਾਲ ਸਮਝਾ ਆਪਣੇ ਮਨ ਨੂੰ, ਇਹ ਭਲੇ ਇਹ ਮੂਰਖ ਮਨ ਕਿੱਧਰ ਜਾ ਰਿਹਾ ਹੈ, ਆ ਵਾਪਸ ਬੈਠ ਨਿੱਜ ਘਰ ਵਿੱਚ, ਛੱਡ ਮਾਇਆ ਦਾ ਸੰਗ। ਇਹ ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ, ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰੈ ਭਵਨ ਡਸੀਲੇ, ਗੁਰਪ੍ਰਸਾਦ ਡੀਠੀ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਜ ਪਛਾਣਿਆ ਤਿਨ ਸਰਪਣੀ ਖਾਈ, ਸਰਪਣੀ ਤੇ ਆਣ ਛੂਛ ਨਹੀਂ ਅਵਰਾ, ਸਰਪਣੀ ਜੀਤੀ ਕਹਾਂ ਕਰੈ ਜਮਰਾ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ, ਇਹ ਬਸਤੀ ਤਾਂ ਬਸਤ ਸਰੀਰਾ, ਗੁਰਪ੍ਰਸਾਦ ਸਹਿਜ ਤਰੇ ਕਬੀਰਾ। ਆ ਗੁਰੂ ਦੀ ਸ਼ਰਨ ਵਿਚ ਲੈ ਗੁਰੂ ਦਾ ਗਿਆਨ, ਗੁਰੂ ਨੇ ਦੇ ਦਿੱਤੀ ਤੇਰੇ ਹੱਥ ਵਿਚ ਖੜਗ, ਤੇਰੇ ਹੱਥ ਵਿਚ ਉਹ ਕਿਰਪਾਨ। ਮੈਂ ਬੇਨਤੀ ਕਰਦਿਆਂ ਪੰਜ ਕਕਾਰਾਂ ਵਿਚ ਵੀ ਦਿੱਤੀ ਕਿਰਪਾਨ, ਇਹ ਭਲਿਆ ਗੁਰੂ ਨੇ ਗਿਆਨ ਦੀ ਵੀ ਦਿੱਤੀ ਕਿਰਪਾਨ। ਗੁਰ ਗਿਆਨ ਖੜਗ ਦੇ ਕੇ ਉਨ੍ਹਾਂ ਆਖਿਆ ਇਸ ਮਾਇਆ ਦੇ ਆਲ ਜੰਜਾਲ ਦੇ ਖਿਆਲਾਂ ਨੂੰ ਕੱਟ ਸੁੱਟ, ਤੇ ਜਦੋਂ ਫਿਰ ਸੱਪ ਕੱਟਿਆ ਜਾਏ, ਮੈਂ ਬੇਨਤੀ ਕਰਦਿਆਂ ਚੰਦਨ ਲੈਣਾ ਸੌਖਾ ਹੋ ਜਾਂਦਾ। ਇਹ ਮਾਇਆ ਦਾ ਸਰਪ ਉਸ ਚੰਦਨ ਨੂੰ ਵੇੜੀ ਬੈਠਾ ਹੈ ਜੀ।
ਦੇਖ ਅੰਮ੍ਰਿਤ ਬਸੇ ਇੱਕ ਸੰਗਾ,
ਦੇਖ ਅੰਮ੍ਰਿਤ ਬਸੈ ਇੱਕ ਸੰਗਾ, ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਤਿਸ। ਇਸ ਸੰਸਾਰ ਦੇ ਬਿਰਖ ਵਿਚ ਜ਼ਹਿਰ ਦਾ ਫਲ ਵੀ ਲੱਗਾ ਹੈ ਤੇ ਅੰਮ੍ਰਿਤ ਦਾ ਫਲ ਵੀ ਲੱਗਾ ਹੈ। ਮਨ ਔਗਣਾਂ ਵਿਚ ਚਲਾ ਗਿਆ, ਵਿਕਾਰਾਂ ਵਿਚ ਚਲਾ ਗਿਆ, ਜ਼ਹਿਰ ਦਾ ਫਲ ਝੋਲੀ ਵਿਚ ਪਿਆ, ਮਨ ਪ੍ਰਭੂ ਦਾ ਚਿੰਤਨ ਕਰਨ ਲੱਗ ਪਿਆ ਤੇ ਅੰਮ੍ਰਿਤ ਦਾ ਫਲ ਝੋਲੀ ਵਿਚ ਪਿਆ। ਦੇਖ ਅੰਮ੍ਰਿਤ ਬਸੈ ਇੱਕ ਸੰਗਾ, ਉਹ ਇੱਕੋ ਸੰਗ ਵਿਚ ਇੱਕੇ ਥਾਵੇਂ ਬਿਖ ਤੇ ਅੰਮ੍ਰਿਤ ਦੋਵੇਂ ਰਹਿੰਦੇ ਨੇ। ਹੁਣ ਗੱਲ ਵਿਚਾਰ ਚ ਰੱਖ ਲਿਓ, ਉਹੀ ਮਨੁੱਖ ਹੈ ਭਗਤ ਰਵਿਦਾਸ ਜੀ ਜੈਸੀ ਅਵਸਥਾ ਦਾ ਮਾਲਕ ਬਣ ਜਾਂਦੇ ਨੇ। ਉਹੀ ਮਨੁੱਖ ਨੇ ਭਗਤ ਤਰਲੋਚਨ ਦੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਭਗਤ ਹੋ ਗਏ, ਬੰਦਗੀ ਕੀਤੀ, ਸਿਮਰਨ ਕੀਤਾ, ਪ੍ਰਭੂ ਨਾਲ ਜੁੜ ਗਏ, ਅੰਮ੍ਰਿਤਮਈ ਅਵਸਥਾ ਬਣਾ ਲਈ। ਉਹੀ ਮਨੁੱਖ ਨੇ ਬਾਹਰੋਂ ਨਸ਼ਿਆਂ ਦੀ ਜ਼ਹਿਰ, ਅੰਦਰ ਨਫ਼ਰਤ ਈਰਖਾ ਤੇ ਕਾਮ ਕ੍ਰੋਧ ਦੀ ਜ਼ਹਿਰ ਭਰੀ ਬੈਠੇ ਨੇ। ਕਿਸੇ ਕਿਹਾ ਸੀ ਓਏ ਭਲਿਆ ਆ ਨਸ਼ੇ ਦੀ ਜ਼ਹਿਰ ਪਿਆ ਪੀਂਦਾ, ਬੋਤਲ ਤੇ ਪੜ ਕੇ ਤੇ ਵੇਖ ਕੇ ਬਾਹਰ ਲਿਖਿਆ ਪੋਇਜ਼ਨ ਜ਼ਹਿਰ, ਔਰ ਇਹ ਵੀ ਲਿਖਿਆ ਸਿਹਤ ਲਈ ਪੀਣੀ ਹਾਨੀਕਾਰਕ ਹੈ, ਛੱਡ ਜ਼ਹਿਰ ਪੀਣੀ ਤੇ ਆ ਪੀ ਅੰਮ੍ਰਿਤ। ਤੇ ਪਤਾ ਗੋ ਕੀ ਕਹਿੰਦਾ, ਆਜ ਮੁਝੇ ਵਿਸ਼ ਪੀ ਲੈਨੇ ਦੋ, ਆਜ ਮੁਝੇ ਵਿਸ਼ ਪੀ ਲੈਨੇ ਦੋ, ਕਿਸੀ ਔਰ ਦਿਨ ਸੁਧਾ ਪੀਏਂਗੇ, ਤੁਮ ਜੈਸੇ ਜੀਣਾ ਚਾਹਤੇ ਹੋ ਜੀ ਲੋ, ਹਮ ਮਰਨੇ ਕੇ ਬਾਅਦ ਜੀਏਂਗੇ। ਬਈ ਹੱਦ ਹੋ ਗਈ ਹੈ, ਮਰਨ ਤੋਂ ਬਾਅਦ ਕੀ ਜੀਣਾ, ਅੱਜ ਜੀਵਨ ਦਾ ਰਾਹ ਸਤਿਗੁਰਾਂ ਦੱਸਿਆ। ਇਹ ਭਲਿਆ ਅੰਦਰ ਵਿਖ ਵੀ ਹੈ, ਅੰਦਰ ਅੰਮ੍ਰਿਤ ਵੀ ਹੈ, ਇਹ ਤੇਰੀ ਮਰਜ਼ੀ ਏ। ਜ਼ਹਿਰ ਵਾਲੇ ਸਰੋਵਰ ਤੋਂ ਬੁੱਕ ਭਰ ਕੇ ਪੀਣੇ ਹੈ ਕਿ ਅੰਮ੍ਰਿਤ ਵਾਲੇ ਸਰੋਵਰ ਤੋਂ ਬੁੱਕ ਭਰ ਕੇ ਪੀਣੇ ਹੈ। ਭਾਗਾਂ ਵਾਲੇ ਉਹ ਜਿਨ੍ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਭਾਗਾਂ ਵਾਲੇ ਉਹ ਜਿਨ੍ਹਾਂ ਵੇਲਾ ਅੰਮ੍ਰਿਤ ਸੰਭਾਲ ਕੇ, ਅੰਮ੍ਰਿਤ ਬਾਣੀ ਨਾਲ ਜੁੜ ਕੇ, ਅੰਮ੍ਰਿਤ ਨਾਮ ਜਪ ਕੇ, ਸੁਰਤ ਵਿੱਚ ਅੰਮ੍ਰਿਤ ਟਿਕਾ ਕੇ ਆਪਣੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਬਾਹਰ ਕੱਢਿਆ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਤੇ ਮਨਮੁਖ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਸਦਾ ਕਿ ਜ਼ਹਿਰ ਵਰਸਦੀ ਹੈ। ਦੇਖ ਅੰਮ੍ਰਿਤ ਬਸੈ ਇੱਕ ਸੰਗਾ, ਇਹ ਭਲਿਆ ਵਿਚਾਰ ਕਰਕੇ ਦੇਖ, ਆਪਣੇ ਜੀਵਨ ਨੂੰ ਜ਼ਹਿਰ ਨਾਲ ਨਾ ਜੋੜ। ਬਾਹਰ ਦੀ ਜ਼ਹਿਰ ਇੱਕ ਵਾਰੀ ਮਾਰੇਗੀ, ਧਿਆਨ ਚ ਰੱਖ ਲੈਣਾ। ਕੋਈ ਜ਼ਹਿਰ ਪੀ ਲੇਵੇ ਇੱਕ ਵਾਰੀ ਮੌਤ, ਅਗਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਪੀ ਲੇਵੇ ਤੇ 84 ਲੱਖ ਵਾਰੀ ਦੀ ਮੌਤ। ਸਹਿਬ ਕਹਿਣ ਲੱਗੇ ਆ ਅੰਮ੍ਰਿਤ ਮਿੱਠਾ ਕੌੜਾ ਨਹੀਂ, ਸਾਕਤ ਨਾ ਬਣ ਕੇ ਤੈਨੂੰ ਅੰਮ੍ਰਿਤ ਕੌੜਾ ਲੱਗੇ ਤੇ ਜ਼ਹਿਰ ਮਿੱਠੀ ਲੱਗੇ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਭਲਿਆ ਇਹ ਜ਼ਹਿਰ ਦੀਆਂ ਗੰਦਲਾਂ ਉਪਰੋਂ ਖੰਡ ਲਗਾਈ ਏ, ਉਪਰੋਂ ਮਿੱਠੀਆਂ ਨਜ਼ਰ ਆਉਂਦੀਆਂ ਨੇ, ਖਾਵੇਗਾ ਇਹਨਾਂ ਦੀ ਮਿਠਾਸ ਨੇ ਅਸਰ ਨਹੀਂ ਕਰਨਾ, ਅੰਦਰ ਦੀ ਜ਼ਹਿਰ ਨੇ ਅਸਰ ਕਰਨਾ। ਅੱਜ ਸੰਸਾਰ ਵਿੱਚ ਅੰਮ੍ਰਿਤ ਕੌੜਾ ਦਿਖਿਆ ਮਿੱਠੀ, ਸਾਕਤ ਕੀ ਵਿੱਧ ਨੈਨੋ ਡੀਠੀ, ਕੂੜ ਕਪਟ ਹੰਕਾਰ ਰੀਝਾਨਾ। ਝੂਠ ਬੋਲਣਾ ਹੋਵੇ ਤੇ ਬੜਾ ਰੀਝਦਾ, ਇਹ ਕਹਿੰਦਾ ਅੱਜ ਤੇ ਮੈਂ ਇਸ ਨੂੰ ਬੇਵਕੂਫ ਬਣਾ ਦਿੱਤਾ। ਧਰਮ ਦੀ ਦੁਨੀਆ ਵਾਲੇ ਕਹਿੰਦੇ ਨੇ ਕਿਸੇ ਨੂੰ ਬੇਵਕੂਫ ਬਣਾਉਣ ਵਾਲੇ ਰੱਬ ਦੀ ਨਜ਼ਰ ਵਿੱਚ ਆਪਣੀ ਪਰਖ ਕਰਕੇ ਵੇਖ ਕੇ ਤੂੰ ਕੀ ਬਣ ਗਿਆ। ਕਪਟ ਧੋਖਾ ਕਰਨਾ ਹੋਵੇ ਮਨੁੱਖ ਦੇ ਕੋਲ, ਕਪਟ ਅੰਦਰੋਂ ਕੁਛ ਹੋਰ ਬਾਹਰ ਕੁਝ ਹੋਰ, ਹੰਕਾਰ ਕਰਨਾ ਇਹ ਤੇ ਬੰਦਾ ਬੜਾ ਰੀਝ ਰੀਝ ਕੇ ਕਰਦਾ, ਪਰ ਨਾਮ ਸੁਣਨਾ ਹੋਵੇ ਤੇ ਹਜ਼ੂਰ ਕਹਿੰਦੇ ਨੇ ਸਾਕਤ ਨੂੰ ਇੰਜ ਲੱਗਦਾ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਨਾਮ ਸੁਣਤ ਜਨ ਬਿੱਛੂ ਡਰਾਨਾ, ਬਿੱਛੂ ਡਸਾਨਾ ਦੀ ਅਵਸਥਾ ਦੀ ਤਰ੍ਹਾਂ ਆਪਣੇ ਜੀਵਨ ਨੂੰ ਸਾਕਤ ਇਸ ਢੰਗ ਨਾਲ ਜ਼ਹਿਰ ਨਾਲ ਜੋੜੀ ਬੈਠਾ। ਤੋ ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਜ਼ਹਿਰ ਤੇ ਅੰਮ੍ਰਿਤ ਦੋਵੇਂ ਇੱਕੇ ਥਾਵੇਂ ਹਨ ਜੀ।
ਧੂਪ ਦੀਪ ਨਈ ਬਿਦ ਹੈ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ।
ਹੇ ਗੋਬਿੰਦ, ਇਹ ਤੇਰਾ ਦਾਸ ਕਿਵੇਂ ਤੇਰੀ ਪੂਜਾ ਕਰੇ? ਕਿਹੜੀ ਧੂਪ, ਕਿਹੜਾ ਦੀਪਕ, ਕਿਹੜਾ ਨੈਵੇਦ? ਨੈਵੇਦ ਕਹਿੰਦੇ ਨੇ ਜੋ ਭਗਵਾਨ ਦੇ ਅੱਗੇ ਖਾਣ ਪੀਣ ਦੀ ਸਮੱਗਰੀ ਰੱਖਣੀ, ਉਸ ਨੂੰ ਕਹਿੰਦੇ ਨੇ ਨੈਵੇਦ। ਉਹ ਕਿਹੜੀ ਸਮੱਗਰੀ ਖਾਣ ਪੀਣ ਦੀ ਤੇਰੇ ਅੱਗੇ ਰੱਖਾਂ? ਉਹ ਕਿਹੜੀ ਮੈਂ ਬਾਸਾ ਖੁਸ਼ਬੂ ਤੇਰੇ ਅੱਗੇ ਰੱਖਾਂ? ਉਹ ਕਿਹੜੀ ਧੂਪ ਜਗਾਵਾਂ ਤੇ ਕਿਹੜਾ ਦੀਪਕ ਜਗਾਵਾਂ? ਇਹ ਗੱਲ ਜ਼ਰਾ ਵਿਚਾਰ ਚ ਰੱਖ ਲੈਣਾ। ਧੰਨ ਗੁਰੂ ਨਾਨਕ ਮਹਾਰਾਜ ਜਗਨਨਾਥਪੁਰੀ ਗਏ, ਹੋਣ ਲੱਗੀ ਆਰਤੀ, ਹਜ਼ੂਰ ਖਲੋਤੇ ਨਹੀਂ। ਉਥੋਂ ਦੀ ਆਰਤੀ ਕਰਨ ਵਾਲਿਆਂ ਆਖਿਆ ਬਾਬਾ ਜੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਸਾਹਿਬ ਕਹਿਣ ਲੱਗੇ ਜਿਹੜੀ ਆਰਤੀ ਵਿੱਚ ਮੈਂ ਸ਼ਾਮਲ ਹੋਇਆ ਤੁਸੀਂ ਉਸ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਐਡੇ ਵੱਡੇ ਭਗਵਾਨ ਦੀ ਆਰਤੀ ਛੋਟੀ ਜਿਹੀ ਥਾਲੀ ਨਾਲ ਕਰਦਿਆਂ ਉਸ ਦੀ ਮੈਨੂੰ ਤੋਹੀਨ ਜਾਪੀ ਏ। ਮੈਂ ਤੇ ਬੜੇ ਵੱਡੇ ਥਾਲ, ਬੜੇ ਵੱਡੇ ਉਸ ਵਿੱਚ ਦੀਪਕ ਜਗਾ, ਬੜੇ ਵੱਡੇ ਕੀਮਤੀ ਕੀਮਤੀ ਮੋਤੀ ਤੇ ਇਤਨੇ ਵੱਡੇ ਫੁੱਲ ਰੱਖ ਕੇ ਆਰਤੀ ਕਰ ਨਹੀਂ ਰਿਹਾ, ਆਰਤੀ ਹੋ ਰਹੀ ਹੈ। ਧਿਆਨ ਚ ਰੱਖ ਲੈਣਾ, ਕੈਸੀ ਆਰਤੀ ਹੋਏ, ਤੇਰੀ ਆਰਤੀ ਹੋ ਰਹੀ ਏ, ਕੀਤੀ ਨਹੀਂ ਜਾ ਸਕਦੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਇਹ ਹੈ ਧੂਪ ਦੀਪ ਨਹੀਂ ਵੇਦਾਂ ਬਸ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਇਹਨਾਂ ਦੀਪਕਾਂ ਵਿੱਚ ਤੇਲ ਬੱਤੀ ਪਾਉਣ ਦੀ ਲੋੜ ਨਹੀਂ, ਤੇਜ ਹਵਾ ਚੱਲੇ ਤੇ ਬੁਝ ਜਾਣ ਦਾ ਖਦਸ਼ਾ ਨਹੀਂ। ਇਹ ਤੇ ਚੱਲ ਰਹੇ ਨੇ ਦੀਪਕ, ਜਗ ਰਹੇ ਨੇ ਦੀਪਕ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਤੇ ਧੂਪ ਮਾਲਾ ਲਓ। ਪਵਨ ਚਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ ਤਮਾਮ ਬਨਸਪਤੀ ਦੇ ਜਿਤਨੇ ਫੁੱਲ ਨੇ, ਹੇ ਪ੍ਰਭੂ ਇਹ ਤੇਰੀ ਪੂਜਾ ਵਾਸਤੇ ਪਹਿਲਾਂ ਹੀ ਮੌਜੂਦ ਨੇ। ਇਹ ਗੱਲ ਧਿਆਨ ਚ ਰੱਖ ਲੈਣਾ, ਜੇ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਦਾ ਉਪਦੇਸ਼ ਹਾਸਲ ਕਰ ਲਈਏ ਤੇ ਪਤਾ ਚੱਲਦਾ ਹੈ ਕਿ ਉਹ ਸਾਨੂੰ ਐਸਾ ਫੁੱਲ ਦਿਖਾ ਗਏ। ਹੁਣ ਮੈਂ ਇੱਕ ਬੇਨਤੀ ਕਰਨ ਲੱਗਾ, ਗੱਲ ਜ਼ਰਾ ਧਿਆਨ ਚ ਰੱਖਿਓ। ਕੁਝ ਫੁੱਲ ਨੇ ਜਿਹੜੇ ਸੂਰਜ ਨੂੰ ਵੇਖ ਕੇ ਖਿੜਦੇ ਨੇ, ਸੂਰਜਮੁਖੀ ਕਮਲ। ਕੁਝ ਫੁੱਲ ਨੇ ਜਿਹੜੇ ਚੰਦ ਨੂੰ ਵੇਖ ਕੇ ਖਿੜਦੇ ਨੇ, ਚੰਦ ਕਮੁਦਨੀ ਦੂਰੋਂ ਨਿਵਸਸ। ਉਹ ਕਮੁਦਨੀ ਜੈਸੇ ਫੁੱਲ ਨੇ ਜਿਹੜੇ ਚੰਦਰਮਾ ਨੂੰ ਵੇਖ ਕੇ ਖੁਸ਼ ਹੋ ਕੇ ਖਿੜ ਪੈਂਦੇ ਨੇ। ਉਹ ਸੂਰਜਮੁਖੀ ਕਮਲ ਨੇ ਜਿਹੜੇ ਸੂਰਜ ਨੂੰ ਵੇਖ ਕੇ ਖਿੜ ਪੈਂਦੇ ਨੇ। ਇੱਕ ਰਾਤ ਨੂੰ ਖਿੜਦੇ ਨੇ ਦਿਨੇ ਨਹੀਂ, ਇੱਕ ਦਿਨ ਨੂੰ ਖਿੜਦੇ ਨੇ ਰਾਤ ਬੰਦ ਹੋ ਜਾਂਦੇ, ਰਾਤ ਨਹੀਂ ਖਿੜਦੇ। ਪਰ ਦੁਨੀਆ ਭਰ ਦਾ ਕੋਈ ਐਸਾ ਫੁੱਲ ਨਹੀਂ ਕਿ ਕੋਈ ਫੁੱਲ ਫੁੱਲ ਨੂੰ ਵੇਖ ਕੇ ਖਿੜ ਪਏ। ਧਿਆਨ ਚ ਰੱਖਣਾ, ਕੋਈ ਐਸਾ ਫੁੱਲ ਨਹੀਂ ਜਿਹੜਾ ਫੁੱਲ ਫੁੱਲ ਨੂੰ ਵੇਖ ਕੇ ਖਿੜ ਪਏ। ਪਰ ਗੁਰੂ ਕੇ ਸਿੱਖ ਦੇ ਹਿਰਦੇ ਦਾ ਫੁੱਲ ਐਸਾ ਜਿਹੜਾ ਖਿੜੇ ਹੋਏ ਗੁਰੂ ਨੂੰ ਵੇਖ ਕੇ ਖਿੜ ਪੈਂਦਾ ਹੈ। ਦੇਖ ਫੁੱਲ ਫੁੱਲ ਫੁੱਲੇ। ਭਾਈ ਨੰਦ ਲਾਲ ਜੀ ਭਰੀ ਸੰਗਤ ਦੇ ਦਰਬਾਰ ਵਿੱਚ ਬੈਠੇ ਤੇ ਦਸ਼ਮੇਸ਼ ਪਿਤਾ ਦੋ ਜਹਾਨ ਦੇ ਵਾਲੀ ਆ ਸਿੰਘਾਸਨ ਤੇ ਬੈਠੇ ਤੇ ਭਾਈ ਨੰਦ ਲਾਲ ਉੱਠ ਕੇ ਖੜੇ ਹੋ ਗਏ ਤੇ ਕਹਿਣ ਲੱਗੇ, ਖਬਰ ਦੇਹੰਦ ਬਾ ਗੁਲਹਾ ਕੇ ਸ਼ਾਹ ਗੁਫਤੰਦ ਹਮਾ, ਅਜੀ ਨਵੇਦ ਕੇ ਆ ਬੁਲਬਲੇ ਹਜ਼ਾਰ ਆਮਦ। ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਕਿ ਖਿੜ ਜਾਣ। ਕੀ ਕਹਿੰਦੇ ਨੇ, ਖਬਰ ਦੇਹੰਦ ਬਾ ਗੁਲਹਾ ਕੇ ਸ਼ਾਹ ਗੁਫਤੰਦ ਹਮਾ, ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਖਿੜ ਜਾਣ। ਚੂਕੇ ਹਜ਼ਾਰਾਂ ਮਿੱਠੀਆਂ ਬੋਲੀਆਂ ਬੋਲਣ ਵਾਲੀ ਬੁਲਬੁਲ ਆ ਗਈ ਏ। ਵਾਹ, ਹੁਣ ਮੈਂ ਇੱਕ ਬੇਨਤੀ ਕਰਨ ਲੱਗਾ, ਬਾਹਰ ਫੁੱਲ ਖਿੜਦਾ ਤੇ ਬੁਲਬੁਲ ਆਉਂਦੀ ਤੇ ਗੀਤ ਗਾਉਂਦੀ। ਪਹਿਲਾਂ ਫੁੱਲ ਖਿੜਦੇ ਨੇ ਤਾਂ ਚਮਨ ਵਿੱਚ ਬੁਲਬੁਲ ਆਉਂਦੀ ਤੇ ਗੀਤ ਗਾਉਂਦੀ, ਪਰ ਇੱਧਰ ਗੁਰੂ ਪਹਿਲਾਂ ਗੀਤ ਗਾਉਂਦਾ ਤੇ ਸਿੱਖ ਦੇ ਹਿਰਦੇ ਦਾ ਫੁੱਲ ਖਿੜਦਾ ਹੈ। ਵਾਹ, ਮੇਰੇ ਮਾਲਕ, ਐਸੀ ਬਖਸ਼ਿਸ਼ ਕਰਨ ਵਾਲੇ ਆਪ, ਉਹ ਫੁੱਲ ਸਾਨੂੰ ਦਿੱਤਾ ਕਿ ਤੇਰੇ ਹਿਰਦੇ ਦਾ ਕਮਲ ਖਿੜ ਜਾਏ, ਤੇਰੇ ਹਿਰਦੇ ਦਾ ਫੁੱਲ ਖਿੜ ਜਾਏ ਤੇ ਤੈਨੂੰ ਭੇਟਾ ਕਰਨ ਦੀ ਜਾਚ ਆ ਜਾਏ ਕਿ ਮੈਂ ਪ੍ਰਭੂ ਦੇ ਅੱਗੇ ਭੇਟਾ ਕੀ ਕਰਨੀ ਹੈ ਜੀ।
ਤਨ ਮਨ ਅਰਪੋ ਪੂਜ ਚਰਾਵੋ,
ਤਨ ਮਨ ਅਰਪੋ ਪੂਜ ਚੜਾਵੋ, ਤੇਰੀ ਪੂਜਾ ਵਿੱਚ ਮੈਂ ਆਪਣਾ ਤਨ ਅਰਪਣ ਕਰਦਿਆਂ, ਤੇਰਾ ਮਨ ਅਰਪਣ ਕਰਦਿਆਂ ਮੈਨੂੰ ਇਹ ਜਾਪਿਆ, ਹੇ ਅਨੰਤ ਸ਼ਕਤੀ ਦੇ ਮਾਲਕ, ਤੇਰੇ ਅੱਗੇ ਭੇਟਾ ਕਰਨੀ ਹੋਵੇ ਤੇ ਆਪਣਾ ਆਪੇ ਹੀ ਭੇਟਾ ਕਰ ਦੇਣਾ ਚਾਹੀਦਾ, ਹੋਰ ਮੈਂ ਕੀ ਭੇਟਾ ਤੇਰੇ ਵਾਸਤੇ ਕਰਾਂ। ਹਾਂਜੀ,
ਗੁਰ ਪ੍ਰਸਾਦ ਨਿਰੰਜਨ ਪਾਵੋ,
ਗੁਰੂ ਦੀ ਕਿਰਪਾ ਹੋ ਜਾਏ ਤੇ ਨਿਰੰਜਨ ਪਾ ਲੀਵਾਂ, ਉਹ ਕਾਲਖ ਤੋਂ ਮਾਇਆ ਤੋਂ ਰਹਿਤ ਸਦਾ ਕਾਇਮ ਰਹਿਣ ਵਾਲੀ ਵਾਹਿਦ ਹਸਤੀ, ਉਸ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਰਾਹੀਂ ਕਰ ਸਕਦਾ ਹਾਂ ਜੇ ਤਨ ਭੇਟਾ ਕਰਦਿਆਂ ਮਨ ਭੇਟਾ ਕਰਦਿਆਂ ਅਤੇ ਐਸਾ ਤਨ ਮਨ ਤੇਰੇ ਅੱਗੇ ਚੜਾ ਦੇਵਾਂ। ਹੁਣ ਇੱਕ ਮੈਂ ਬੇਨਤੀ ਕਰਦਿਆਂ, ਜਿਹੜਾ ਤਨ ਔਗੁਣਾਂ ਨਾਲ ਭਰਿਆ, ਜਿਹੜਾ ਮਨ ਸੰਸਾਰਕ ਵਿਕਾਰਾਂ ਨਾਲ ਭਰਿਆ, ਕੀ ਉਹ ਵਾਹਿਗੁਰੂ ਅੱਗੇ ਭੇਟਾ ਕਰੋਗੇ ਕਿ ਕੀ ਆਪਣੇ ਤਨ ਤੇ ਮਨ ਵਿੱਚ ਗੁਰੂ ਦਾ ਉਪਦੇਸ਼ ਲੈ ਕੇ ਚੰਗੇ ਗੁਰੂ ਕੇ ਸਿੱਖ ਜਿਵੇਂ ਆਪ ਸਾਰੇ ਇਸ ਸਮੇਂ ਗੁਰੂ ਕੀ ਚਰਨ ਸ਼ਰਨ ਵਿੱਚ ਗੁਰੂ ਕੇ ਸ਼ਬਦ ਹੇਠ ਜੁੜ ਬੈਠੇ ਹੋ, ਆਪਾਂ ਭੇਟ ਕਰਨ ਦੇ ਲਾਇਕ ਹੋਵੋਗੇ। ਭਾਗਾਂ ਵਾਲੇ ਉਹ ਜਿਨ੍ਹਾਂ ਨੂੰ ਤਨ ਅਤੇ ਮਨ ਆਪਣਾ ਅਰਪਣ ਕਰਨਾ ਆ ਗਿਆ, ਭੇਟਾ ਚੜਾਉਣੀ ਆ ਗਈ। ਇਹ ਐਸਾ ਭੇਟਾ ਚੜਾਉਣ ਦਾ ਰਸਤਾ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਇੱਕ ਗੱਲ ਸੱਚ ਕਰਕੇ ਜਾਣ ਲੈਣਾ ਕਿ ਉਹਨਾਂ ਆਪਣੇ ਜੀਵਨ ਦੀ ਅਵਸਥਾ ਦੇ ਵਿੱਚ ਅਕਾਲ ਪੁਰਖ ਨੂੰ ਰਿਝਾਣ ਵਾਲਾ ਮਾਰਗ ਪ੍ਰਾਪਤ ਕਰ ਲਿਆ ਜੀ।
ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ।
ਪੂਜਾ ਅਰਚਾ, ਪੂਜਾ ਅਰਚਾ, ਇੱਕ ਹੁੰਦਾ ਅਰਚਨ, ਇੱਕ ਹੁੰਦਾ ਤਰਪਣ। ਦੈਤ ਪੁੱਤ ਗਾਇਤਰੀ ਤਰਪਣ ਕਿਸ਼ੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ। ਹੁਣ ਪ੍ਰਹਿਲਾਦ ਸੀ, ਉਸ ਨੂੰ ਨਾ ਤੇ ਗਾਇਤਰੀ ਆਉਂਦੀ ਨਾ ਉਸ ਨੂੰ ਤਰਪਣ ਆਉਂਦਾ। ਤਰਪਣ ਤੇ ਅਰਚਨ ਵਿੱਚ ਫਰਕ ਇਹ ਹੈ, ਜਿਹੜਾ ਜਲ ਹੱਥ ਦੀ ਅੰਜਲੀ ਵਿੱਚ ਪਾ ਕੇ ਚੁਲੀ ਵਿੱਚ ਪਾ ਕੇ ਭੇਟਾ ਕੀਤਾ ਜਾਂਦਾ ਉਸ ਨੂੰ ਕਹਿੰਦੇ ਨੇ ਤਰਪਣ, ਤੇ ਜਿਹੜੀ ਫੁੱਲ ਧੂਪ ਦੀਪ ਸਮੱਗਰੀ ਅੱਗੇ ਰੱਖੀ ਜਾਂਦੀ ਏ ਉਸ ਨੂੰ ਕਹਿੰਦੇ ਨੇ ਅਰਚਨ। ਪੂਜਾ ਦੀ ਸਮੱਗਰੀ ਨੂੰ ਅੱਗੇ ਰੱਖਣਾ ਇਹ ਹੈ ਪੂਜਾ ਅਰਚਾ। ਹੇ ਮੇਰੇ ਪ੍ਰਭੂ, ਮੈਨੂੰ ਦਿਸਦਾ ਕੁਝ ਨਹੀਂ ਕਿ ਮੈਂ ਤੇਰੀ ਪੂਜਾ ਅਰਚਨ ਕਿਵੇਂ ਕਰਾਂ ਤੇ ਕਿੱਥੇ ਕਰਾਂ। ਸਵਾਮੀ ਰਾਮਾਨੰਦ ਜੀ ਪਹਿਲੀ ਅਵਸਥਾ ਦਾ ਜ਼ਿਕਰ ਕਰਦੇ ਨੇ, ਇੱਕ ਦਿਨ ਮੇਰੇ ਮਨ ਵਿੱਚ ਖਿਆਲ ਪੈਦਾ ਹੋਇਆ ਵੀ ਉਸ ਭਗਵਾਨ ਦੀ ਪੂਜਾ ਕਰਾਂ। ਕਹਿਣ ਲੱਗੇ ਮੈਂ ਕੁਝ ਸਮੱਗਰੀ ਥਾਲ ਵਿੱਚ ਲਈ ਤੇ ਪੂਜਾ ਕਰਨ ਵਾਸਤੇ ਘਰੋਂ ਬਾਹਰ ਨਿਕਲਿਆ, ਅੱਗੋਂ ਮਿਲ ਗਏ ਮੇਰੇ ਗੁਰਦੇਵ। ਕਹਿਣ ਲੱਗੇ ਰਾਮਾਨੰਦ ਕਿੱਥੇ ਚੱਲਿਆ। ਮੈਂ ਕਿਹਾ ਜੀ ਮੈਂ ਪੂਜਾ ਕਰਨ ਚੱਲਿਆ। ਕਹਿਣ ਲੱਗੇ ਕਿਸ ਦੀ। ਕਹਿੰਦੇ ਬ੍ਰਹਮ ਦੀ। ਕਹਿੰਦੇ ਮੈਨੂੰ ਜ਼ਰਾ ਦੱਸ ਖਾਂ ਸਹੀ ਵੀ ਜਿੱਥੋਂ ਚੱਲਿਆ, ਜਿਹੜੇ ਘਰ ਚੋਂ ਚੱਲਿਆ ਇੱਥੇ ਬ੍ਰਹਮ ਨਹੀਂ, ਤੇ ਜਿੱਥੇ ਜਾ ਕੇ ਪੂਜਾ ਕਰੇਗਾ ਕਿ ਉੱਥੇ ਹੀ ਬ੍ਰਹਮ ਹੈ, ਤੇ ਜਿਹੜੀ ਸਮੱਗਰੀ ਲੈ ਕੇ ਚੱਲੇ ਇੰਜ ਉਸ ਦੀ ਪੂਜਾ ਕਰ ਲਵੇਗਾ। ਮੈਂ ਕਿਹਾ ਜੀ ਨਹੀਂ, ਮੈਨੂੰ ਸਮਝ ਨਹੀਂ ਆਈ। ਫਿਰ ਉਹਨਾਂ ਜੋ ਸਮਝਾਇਆ ਤੇ ਜਿਹੜੇ ਮੇਰੇ ਜੀਵਨ ਦਾ ਹਾਲ ਸੀ, ਉਹਨਾਂ ਹੁਣ ਇੱਕ ਸ਼ਬਦ ਲਿਖਿਆ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਮਨ ਪਿੰਗਲਾ ਹੋ ਗਿਆ, ਚਿੱਤ ਚੱਲਣੋ ਰਹਿ ਗਿਆ। ਜਿਵੇਂ ਰਜਬ ਜੀ ਲਿਖਦੇ ਨੇ, ਮਨ ਮੂਸਾ ਪਿੰਗਲ ਭਇਆ, ਪੀ ਪਾਰਾ ਹਰੀਨਾਮ, ਰਜਬ ਚੱਲਣੋ ਰਹਿ ਗਿਆ, ਰਿਹੋ ਠਾਮ ਕਾ ਠਾਮ। ਕਹਿਣ ਲੱਗੇ ਮਨ ਹੁਣ ਪਿੰਗਲਾ ਹੋ ਗਿਆ। ਜਿਹੜਾ ਪਿੰਗਲਾ ਬੰਦਾ ਉਹ ਪੈਰ ਨਹੀਂ ਚੱਲ ਨਹੀਂ ਸਕਦਾ, ਜਿਹੜੇ ਮਨ ਦੇ ਖਿਆਲ ਮੁੱਕ ਗਏ ਉਹ ਮਨ ਵੀ ਨਹੀਂ ਕਿਤੇ ਚੱਲ ਸਕਦਾ। ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਘਾਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਜਹ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤੋਂ ਜਾਈਐ ਜੋ ਈਹਾਂ ਨਾ ਹੋਏ। ਸਤਿਗੁਰ ਮੈਂ ਬਲਹਾਰੀ ਤੌਰ, ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਤਾਂ ਭਾਈ ਤੇ ਰਵਿਦਾਸ ਜੀ ਕਹਿਣ ਲੱਗੇ, ਮੈਂ ਤੇਰੀ ਕਿਹੜੀ ਸਮੱਗਰੀ ਲੈ ਕੇ ਪੂਜਾ ਕਰਾਂ, ਮੈਂ ਕਿਹੜਾ ਪਦਾਰਥ ਲਿਆਵਾਂ ਜੋ ਤੇਰੀ ਪੂਜਾ ਵਿਚ ਚੜਾਵਾਂ। ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਇਕ ਕਬਰ ਦਾ ਮਜੌਰ, ਕਬਰ ਦਾ ਪੁਜਾਰੀ ਆ, ਨਾਗਾ ਹੀ ਰਹਿੰਦਾ ਸੀ, ਕੋਲ ਕੁਝ ਰੱਖਦਾ ਵੀ ਨਹੀਂ। ਤੇ ਰਸਤੇ ਵਿਚ ਆਉਂਦਿਆਂ ਆਉਂਦਿਆਂ ਸੋਚਿਆ ਵੀ ਐਡੇ ਸ਼ਕਤੀ ਦੇ ਮਾਲਕ, ਮਹਿਮਾ ਬੜੀ ਸੁਣੀ ਏ, ਉਨ੍ਹਾਂ ਕੋਲ ਚੱਲਿਆ, ਖਾਲੀ ਹੱਥ ਜਾਣਾ ਸ਼ੋਭਦਾ ਨਹੀਂ। ਉਹ ਸਾਹਮਣੇ ਖਿੜੇ ਇਕ ਫੁੱਲ ਨੂੰ ਤੋੜਿਆ, ਹੱਥ ਵਿਚ ਫੜਿਆ, ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪਾਸ ਆ ਗਿਆ, ਫੁੱਲ ਅੱਗੇ ਲਿਆ ਕੇ ਰੱਖਿਆ ਤੇ ਦਸ਼ਮੇਸ਼ ਪਿਤਾ ਨੇ ਫੁੱਲ ਹੱਥ ਵਿਚ ਫੜ ਲਿਆ ਤੇ ਪੁੱਛਦੇ ਨੇ ਇਹ ਕੀ ਲੈ ਕੇ ਆਇਆ। ਕਹਿਣ ਲੱਗਾ, ਦਸਤੇ ਖਾਲੀ ਰਸਵਾਸਤ, ਮੈਂ ਸੁਣਿਆ ਫਕੀਰਾਂ ਕੋਲ ਜਾਈਏ ਤੇ ਖਾਲੀ ਹੱਥ ਜਾਣਾ ਰਸਵਾਈ ਹੁੰਦੀ। ਹਜ਼ੂਰ ਕਹਿਣ ਲੱਗੇ, ਦਿਲੇ ਖਾਲੀ ਰਸਵਾਸਤ, ਇਹ ਫੁੱਲ ਲੈ ਕੇ ਆਉਣ ਵਾਲੇ ਆ, ਅਗਰ ਹੱਥ ਵਿਚ ਫੁੱਲ ਹੋਵੇ ਤੇ ਦਿਲ ਵਿਚ ਪਿਆਰ ਤੇ ਸ਼ਰਧਾ ਨਾ ਭਰੀ ਹੋਵੇ ਤੇ ਸਮਝ ਲਈ ਖਾਲੀ ਆਇਆ। ਜੇ ਹੱਥ ਵਿਚ ਫੁੱਲ ਲੈ ਕੇ ਆਇਆ ਪਰ ਦਿਲ ਵਿਚ ਸ਼ਰਧਾ ਪਿਆਰ ਲੈ ਕੇ ਆਇਆ, ਭਾਵੇਂ ਹੱਥ ਵਿਚ ਫੁੱਲ ਹੈ ਤੇ ਭਾਵੇਂ ਨਹੀਂ ਹੈ, ਉਹ ਦਿਲ ਦਾ ਕੀਤਾ ਜਿਹੜਾ ਫੁੱਲ ਭੇਟਾ ਹੈ ਨਾ, ਉਹੀ ਪ੍ਰਵਾਨ ਹੁੰਦਾ ਹੈ। ਹੇ ਨਿਰੰਕਾਰ, ਮੈਂ ਤੇਰੀ ਪੂਜਾ ਕਿਸ ਢੰਗ ਨਾਲ ਕਰਾਂ, ਮੇਰੇ ਕੋਲ ਤੇ ਕੁਛ ਹੈ ਹੀ ਨਹੀਂ ਹੈ ਜੀ।
ਪੂਜਾ ਕੈ ਰਵਿਦਾਸ ਕਵਨ ਗਤ ਮੋਰੀ।
ਭਗਤ ਰਵਿਦਾਸ ਜੀ ਕਹਿੰਦੇ ਨੇ, ਜੇ ਮੈਂ ਪੂਜਾ ਕਰਨ ਵਾਲੀ ਸਮੱਗਰੀ ਤੇਰੇ ਅੱਗੇ ਭੇਟਾ ਨਾ ਕੀਤੀ ਤੇ ਮੇਰੀ ਹਾਲਤ ਕੀ ਹੋਵੇਗੀ। ਕਹਿ ਰਵਿਦਾਸ ਕਵਨ ਗਤ ਮੇਰੀ, ਇੱਥੇ ਗਤ ਦੇ ਅਰਥ ਨੇ ਹਾਲਤ। ਜਿਵੇਂ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਹੈ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮੈਂ ਰਾਮ ਨਾਮ ਸੋ ਤੋ ਨੀ ਸੁਣਿਓ ਕਾਣ, ਵਿਖਿਅਨ ਸੋ ਅਤ ਲੁਭਾਣ ਮਤ ਨਾਹਿਨ ਫੇਰੀ। ਤੋ ਹੇ ਪ੍ਰਭੂ, ਜੇ ਮੈਂ ਤੇਰੀ ਪੂਜਾ ਨਾ ਕਰ ਸਕਿਆ, ਭੇਜਾ ਨਾ ਚੜਾ ਸਕਿਆ ਤੇ ਮੇਰਾ ਹਾਲ ਇੱਕ ਦਿਨ ਕੀ ਹੋਵੇਗਾ। ਮੈਂ ਤੇ ਦੁਰਕਾਰਿਆ ਜਾਵਾਂਗਾ, ਮੈਂ ਤੇ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਾਂਗਾ, ਮੈਂ ਤੇ ਜ਼ਹਿਰ ਦੇ ਅਸਰ ਹੇਠ ਰਹਾਂਗਾ। ਇਸ ਕਰਕੇ ਮੈਂ ਬੇਨਤੀ ਕਰਦਿਆਂ ਤਨ ਤੇ ਮਨ ਤੇ ਪ੍ਰਾਣ ਪੂਜਾ ਵਿੱਚ ਚੜਾ ਦੇਣਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੈ। ਹਜ਼ੂਰ ਕਹਿੰਦੇ ਨੇ, ਆਪਣੇ ਸਵਾਸਾਂ ਨੂੰ ਪੂਜਾ ਵਿੱਚ ਚੜਾ ਦੇ। ਹੁਣ ਗੱਲ ਧਿਆਨ ਚ ਰੱਖਣਾ, ਜਦੋਂ ਸਵਾਸਾਂ ਦੇ ਨਾਲ ਆਖਿਆ ਵਾਹਿਗੁਰੂ 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 ਵਾਹਿਗੁਰੂ, ਜਿਹੜੇ ਸਵਾਸਾਂ ਨਾਲ ਨਾਮ ਜਪ ਲਿਆ ਉਹ ਸਵਾਸ ਪੂਜਾ ਵਿੱਚ ਪੈ ਗਏ। ਜਿਹੜਾ ਤਨ ਸੇਵਾ ਵਿੱਚ ਲਾ ਲਿਆ, ਗੁਰੂ ਘਰ ਆ ਕੇ ਨਮਸਕਾਰ ਕਰ ਲਈ, ਉਹ ਸਮਝ ਲੈਣਾ ਤਨ ਪੂਜਾ ਵਿੱਚ ਚੜਾ ਦਿੱਤਾ। ਜਿਹੜਾ ਮਨ ਟਿਕ ਕੇ ਉਸ ਵਾਹਿਗੁਰੂ ਵਾਹਿਗੁਰੂ ਮੰਤਰ ਜਪਦਿਆਂ ਜਪਦਿਆਂ ਵਾਹਿਗੁਰੂ ਜੀ ਵਿੱਚ ਇਕਮਿਕ ਹੋ ਗਿਆ, ਸਮਝ ਲੈਣਾ ਮਨ ਪੂਜਾ ਵਿੱਚ ਚੜਾ ਦਿੱਤਾ। ਇਹ ਸਾਹਿਬ ਰਹਿਮਤ ਕਰਨ, ਐਸੇ ਢੰਗ ਦੇ ਫੁੱਲ ਮਾਲਕ ਅੱਗੇ ਚੜਾ ਸਕੀਏ, ਐਸੀ ਪੂਜਾ ਮਾਲਕ ਦੀ ਕਰ ਸਕੀਏ ਕਿ ਉਸ ਮਾਲਕ ਦੇ ਦਰ ਪ੍ਰਵਾਨ ਹੋ ਜਾਈਏ। ਇਤਨੇ ਕੱਖਰ ਪ੍ਰਵਾਨ ਕਰਨਾ, ਸਾਹਿਬ ਦੀ ਰਹਿਮਤ ਨਾਲ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰਦਿਆਂ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਦੋ ਦਿਨ ਗੁਰਮਤਿ ਵਿਚਾਰਾਂ ਦੀ ਸਾਂਝ ਪ੍ਰਾਪਤ ਕੀਤੀ। ਮੈਂ ਸਾਰੀਆਂ ਸੰਗਤਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ ਕਰਦਿਆਂ, ਸਿੰਘ ਸਾਹਿਬ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਜਸਵਿੰਦਰ ਸਿੰਘ ਜੀ ਜਿਨ੍ਹਾਂ ਹੁਕਮ ਕਰਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਾਏ, ਸਤਿਗੁਰੂ ਉਨ੍ਹਾਂ ਤੇ ਰਹਿਮਤ ਭਰਿਆ ਹੱਥ ਰੱਖ ਕੇ ਹੋਰ ਚੜ੍ਹਦੀਆਂ ਕਲਾ ਬਖਸ਼ਣ। ਆਪ ਸਾਰਿਆਂ ਨੂੰ ਗੁਰੂ ਕੇ ਸ਼ਬਦ ਦੀ ਅਸੀਸ ਪ੍ਰਾਪਤ ਤੇ ਦਾਸ ਨੂੰ ਗੁਰੂ ਕੇ ਚਰਨ ਕਵਲਾਂ ਦਾ ਆਸਰਾ ਮਿਲਿਆ ਰਹੇ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਸਦਕਾ ਆਓ ਇਸ ਸ਼ਬਦ ਦੇ ਆਖਰੀ ਬੋਲ ਫਿਰ ਸਰਵਣ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਦਿਆਂ ਫਤਿਹ ਦੀ ਸਾਂਝ ਪ੍ਰਾਪਤ ਕਰਾਂਗੇ ਜੀ।
ਪੂਜਾ ਅਰਚਾ ਆਹੇ ਨਾ ਤੋਰੀ। ਕਹਿ ਰਵਿਦਾਸ ਕਵਨ ਗਤ ਮੋਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿੱਠੇ ਸਭ